ਪ੍ਰਸ਼ਨ ਕਰਤਾ, ਪ੍ਰੰਤੂ ਇਹ ਗੁਣ ਅਕਾਲ ਪੁਰਖ ਵਿੱਚ ਹੀ ਹਨ ਨਾ। ਉੱਤਰ ਦਾਤਾ, ਅਸੀਂ ਆਖਦੇ ਹਾਂ ਕਿ ਇਹੀ ਗੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਵੀ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਅਕਾਲੀ ਗੁਣਾਂ ਦਾ ਹੋਣਾ ਤੁਸਾਨੂੰ ਅਕਾਲ ਪੁਰਖ ਤੋਂ ਬਾਹਰ ਕਿਉਂ ਭਾਸਦਾ ਹੈ? ਅਕਾਲ ਪੁਰਖ ਸਰਬ ਵਿਆਪਕ ਹੈ। ਇਸ ਸਰਬ ਵਿਆਪਕਤਾ ਅੰਦਰ ਤ੍ਰੈਗੁਣੀ ਤੁਰਿਆ ਗੁਣੀ ਗੁਣ ਸਭ ਆ ਗਏ। ਅਕਾਲ ਪੁਰਖ ਦੇ ਵਿਰਾਟ ਸਰੂਪ ਅੰਦਰ ਨਾ ਸਿਰਫ ਕੁਟਾਨ ਕੋਟ ਬ੍ਰਹਮਾ ਬਿਸ਼ਨ ਮਹੇਸ਼ ਸਾਰਖੇ ਤ੍ਰੈ ਗੁਣਾਂ ਦਾ ਪਸਾਰਾ ਹੀ ਹੈ, ਬਲਕਿ ਤੁਰਿਆ ਗੁਣੀ ਤਤ ਪਰਮਾਰਥੀ ਗੁਣਾ ਅਕਾਲੀ ਗੁਣਾਂ ਦਾ ਪੁੰਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੇ ਅਕਾਲੀ ਗੁਣਾ ਸੰਯੁਕਤ ਅਕਾਲ ਪੁਰਖ ਦੇ ਸਰਬ ਵਿਆਪਕ ਵਿਰਾਟ ਸਰੂਪ ਅੰਦਰ ਵੀ ਹੈ, ਬਾਹਰ ਨਹੀਂ। ਪਤਾ ਨਹੀਂ ਲੱਗਦਾ ਕਿ ਗੁਣਾਂ ਦਾ ਅਕਾਲ ਪੁਰਖ ਵਿੱਚ ਆਪ ਦਾ ਆਖੀ ਜਾਣਾ ਕੀ ਅਰਥ ਰੱਖਦਾ ਹੈ ਅਤੇ ਅਕਾਲੀ ਗੁਣਾਂ ਦਾ ਸਰਬਗਤਾਮਈ ਪ੍ਰਗਟ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਗਟ ਸਰੂਪ ਅਤੇ ਅਕਾਲ ਪੁਰਖ ਦੇ ਵਿਰਾਟ ਸਰੂਪ ਤੋਂ ਆਪ ਨੂੰ ਬਾਹਰ ਕਿਉਂ ਭਾਸਦਾ ਹੈ? ਇਹ ਕੇਵਲ ਬੁੱਧੀ ਦਾ ਕੁਫੇਰ ਹੀ ਹੈ ਜਾਂ ਐਵੇਂ ਲਫਜ਼ਾ ਲਫਜ਼ੀ ਦਾ ਹੇਰ ਫੇਰ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਕਾਲ ਪੁਰਖ ਦੇ ਗੁਣਾਂ ਦਾ ਮਹਿਜ਼ ਵਰਣਨ ਸਰੂਪ ਆਖਣ ਵਾਲੀ ਲੌਜਿਕ ਮੰਤਕ ਦਲੀਲਬਾਜ਼ੀ ਇੱਥੇ ਆਇਦ ਨਹੀਂ ਹੋ ਸਕਦੀ, ਅਰਥਾਤ ਘਟ ਨਹੀਂ ਸਕਦੀ। ਇਸ ਤਰ੍ਹਾਂ ਤਾਂ ਤੁਹਾਡਾ ਇਹ ਆਖੀ ਜਾਣਾ ਕਿ ਅਕਾਲ ਪੁਰਖ ਦੇ ਗੁਣ ਅਕਾਲ ਪੁਰਖ ਦੇ ਵਿੱਚ ਹਨ, ਇਹ ਵੀ ਇੱਕ ਵਰਣਨ ਹੀ ਹੈ। ਇਸ ਵਰਣਨ ਵਿੱਚ ਵੀ ਗੁਣਾਂ ਦੀ ਸੱਤਾ ਨਹੀਂ ਨਿਰਖੀ ਜਾ ਸਕਦੀ। ਤੁਸਾਡਾ ਆਖੀ ਜਾਣਾ ਕਿ ਅਕਾਲ ਪੁਰਖ ਦੇ ਗੁਣ ਅਕਾਲ ਪੁਰਖ ਵਿੱਚ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ, ਇਹ ਮਹਿਜ਼ ਤੁਸਾਡਾ ਇੱਕ ਲੌਜੀਕਲ ਵਰਣਨ ਹੈ। ਇਸ ਵਿੱਚ ਵਾਸਤਵੀ ਸੱਤਤਾ ਕੋਈ ਨਹੀਂ। ਤੁਹਾਡੇ ਨਿਕਟ ਤਾਂ ਦਰਅਸਲ ਅਕਾਲ ਪੁਰਖ ਵਿੱਚ ਵੀ ਕੋਈ ਗੁਣ ਨਹੀਂ। ਜੇ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਗੁਣ ਨਹੀਂ ਦਿਸਦੇ ਤਾਂ ਅਕਾਲ ਪੁਰਖ ਵਿੱਚ ਕਿਹੜੇ ਦਿਸਦੇ ਹਨ? ਕਿਉਂਕਿ ਤੁਸੀਂ ਪੇਖੇ ਪਰਖੇ ਚਾਖੇ ਦੋਹਾਂ ਵਿੱਚ ਹੀ ਨਹੀਂ, ਨਾ ਹੀ ਅਕਾਲ ਪੁਰਖ ਵਿੱਚ ਨਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਸਗੋਂ ਅਕਾਲ ਪੁਰਖ ਨੂੰ ਤਾਂ ਤੁਸੀਂ ਉੱਕਾ ਹੀ ਨਹੀਂ ਦੇਖਿਆ, ਉਸ ਦੇ ਗੁਣਾਂ ਨੂੰ ਤਾਂ ਤੁਸੀਂ ਕੀ ਪੇਖਣਾ ਸੀ? ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਪੇਖ ਤਾਂ ਲਿਆ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰਲੇ ਗੁਣਾਂ ਨੂੰ ਵੀ ਪੇਖ ਪੱਠ ਲਿਆ ਹੈ, ਭਾਵੇਂ ਪਰਖਿਆ ਚਾਖਿਆ ਨਹੀਂ। ਪੇਖੇ ਪੱਠੇ ਗੁਣਾਂ ਤੋਂ ਮੁਨਕਰ ਹੋਣ ਵਾਲਿਆਂ ਦਾ ਅਣਪੇਖੇ ਅਤੇ ਅਣਪੱਠੇ ਅਕਾਲ ਪੁਰਖ ਦੇ ਗੁਣਾਂ ਨੂੰ ਗੁਣ ਆਖੀ ਜਾਣਾ ਹੀ ਨਿਰੋਲ ਸੁਣੀ ਸੁਣਾਈ ਅੰਧਾ ਧੁੰਦ ਵਰਣਤਾ ਹੈ। ਆਤਮਗਤ ਸਫੁਰਨਤਾ ਵਾਲੀ ਸੱਤਤਾ ਰਿਐਲਿਟੀ ਰਿਅਲਾਈਜੇਸ਼ਨ ਨਹੀਂ। ਅਕਾਲ ਪੁਰਖ ਦੇ ਸਰੂਪ ਨੂੰ ਤੁਸੀਂ ਇੱਕ ਫਰਜ਼ੀ ਮਹਿਦੂਦ ਘੁਰਨਾ ਕਲਪੀ ਬੈਠੇ ਹੋ, ਜਿਸ ਦੇ ਅੰਦਰੋਂ ਗੁਣ ਬਾਹਰ ਨਹੀਂ ਪ੍ਰਗਟ ਹੋ ਸਕਦੇ ਅਤੇ ਗੁਣਾਂ ਦੇ ਪ੍ਰਗਟ ਸਰੂਪ ਨੂੰ ਤੁਸੀਂ ਮਹਿਜ਼ ਵਰਣਨ ਆਖ ਕੇ ਤਤ ਗੁਣਾਂ ਤੋਂ ਗਿਆਤ ਹੋਣ ਵਾਲਾ ਦਾਇਰਾ ਹੋਰ ਵੀ ਤੰਗ ਕਰ ਰਹੇ ਹੋ। ਤਤ ਗੁਣਾਂ ਅਤੇ ਗੁਣੀ ਅਕਾਲ ਪੁਰਖ ਦੀ ਸਰਬ ਵਿਆਪਕਤਾ ਅਭੇਦਤਾ ਸਰੂਪ ਹੈ ਜੋ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਪ੍ਰਗਟਿਆਏ ਗੁਣਾਂ ਦੀ ਗੁਰਮਤ ਕਮਾਈ ਦੁਆਰਾ ਹੀ ਤਤ ਲਖਤਾ ਵਿੱਚ ਆਉਂਦੀ ਹੈ। ਐਵੇਂ ਫੋਕੇ ਗਿਆਨ ਫਲਸਫੇ ਦੁਆਰਾ ਇਸ ਭੇਦ ਦਾ ਨਿਰਣਾ ਹੋਣਾ ਅਤਿ ਅਸੰਭਵ ਹੈ। ਪ੍ਰਸ਼ਨ, ਕੀ ਸਿਮਰਤ ਸ਼ਾਸਤਰ ਬੇਦ ਕਤੇਬ ਆਦਿਕ ਫੋਕਟ ਗਿਆਨ ਫਲਸਫੇ ਹੀ ਹਨ? ਕੀ ਬੇਦ ਕਤੇਬ ਆਦਿਕ ਆਨਮਤ ਪੁਸਤਕ ਅਕਾਲ ਪੁਰਖ ਦੇ ਗੁਣਾਂ ਦੇ ਗਿਆਨ ਦਾ ਭੰਡਾਰ ਨਹੀਂ? ਉੱਤਰ, ਬਿਲਕੁਲ ਨਹੀਂ। ਪ੍ਰੋੜਤਾ ਲਈ ਬਚਿੱਤਰ ਨਾਟਕ ਦੇ 6ਵੇਂ ਅਧਿਆਏ ਵਿੱਚੋਂ ਹੇਠ ਲਿਖੇ ਸ੍ਰੀ ਦਸ਼ਮੇਸ਼ ਮੁੱਖ ਵਾਕ ਪ੍ਰਮਾਣ ਵਜੋਂ ਦੇਣੇ ਕਾਫੀ ਹੋਣਗੇ। ਤਬ ਜੇ ਜੇ ਰਿਖ ਰਾਜ ਬਣਾਏ ਤਿਨ ਆਪਨ ਪੁਨ ਸਿਮ੍ਰਿਤ ਚਲਾਏ। ਤਿਨ ਆਪਨ ਪੁਨ ਸਿਮ੍ਰਿਤ ਚਲਾਏ ਵਾਲੀ ਪੰਗਤੀ ਦੱਸਦੀ ਹੈ ਕਿ ਸਿਮ੍ਰਤੀਆਂ ਆਦਿਕ ਪੁਸਤਕਾਂ ਰਿਸ਼ੀਆਂ ਦੀਆਂ ਆਪ ਬਣਾਈਆਂ ਤੇ ਆਪ ਚਲਾਈਆਂ ਪ੍ਰਚੁਰ ਕੀਤੀਆਂ ਹੋਈਆਂ ਹਨ। ਇਲਾਹੀ ਪੁਸਤਕਾਂ ਧੁਰੋਂ ਆਈ ਰੱਬੀ ਬਾਣੀ ਵਾਲੀਆਂ ਪੁਸਤਕਾਂ ਨਹੀਂ। ਤਾਂ ਹੀ ਤਾਂ ਸ੍ਰੀ ਦਸ਼ਮੇਸ਼ ਜੀ ਅਗਲੀਆਂ ਸ੍ਰੀ ਮੁੱਖ ਵਾਕ ਉਚਰੀਆਂ ਤੁੱਕਾਂ ਅੰਦਰ ਇਉਂ ਨਿਰੂਪਣ ਕਰਦੇ ਹਨ। ਜੇ ਸਿਮਰਤਨ ਕੇ ਭਏ ਅਨੁਰਾਗੀ, ਤਿੰਨ ਤਿੰਨ ਕਿਰਿਆ ਬ੍ਰਹਮ ਕੀ ਤਿਆਗੀ, ਜਿਨ ਮਨ ਹਰ ਚਰਨਨ ਠਹਿਰਾਇਓ, ਸੋ ਸਿਮਰਤਨ ਕੇ ਰਾਹ ਨ ਆਇਓ। ਇਹ ਸ੍ਰੀ ਮੁੱਖ ਵਾਕ ਸਾਫ ਫੈਸਲਾ ਕਰਦੇ ਹਨ ਕਿ ਸਿਮਰਤੀਆਂ ਨਾਲ ਪਰਚਾ ਪਾਉਣ ਵਾਲੇ ਪਾਰ ਬ੍ਰਹਮ ਪਰਮੇਸ਼ਰ ਤੋਂ ਬੇਮੁੱਖ ਹੋ ਜਾਂਦੇ ਹਨ। ਅਕਾਲ ਪੁਰਖ ਦੇ ਚਰਨਾਂ ਨਾਲ ਸੱਚੀ ਪ੍ਰੇਮ ਲਿਵ ਜੋੜਨ ਵਾਲੇ ਇਹਨਾਂ ਸਿਮਰਤੀਆਂ ਦੇ ਰਾਹ ਨਹੀਂ ਜਾਂਦੇ। ਜਾਣ ਤਾਂ ਜੇ ਇਹਨਾਂ ਵਿੱਚ ਗੁਰ ਗਿਆਨ ਪਦਾਰਥ ਨਾਮ ਹੋਵੇ, ਤਾਂ ਤੇ ਇਹ ਸਿਮਰਤੀਆਂ ਅਕਾਲ ਪੁਰਖ ਦੇ ਗੁਣਾਂ ਦੀਆਂ ਗਿਆਨ ਪ੍ਰਕਾਸ਼ਕ ਹਰਗਿਜ਼ ਹਰਗਿਜ਼ ਨਹੀਂ ਹੋ ਸਕਦੀਆਂ। ਵੇਦਾਂ ਦੀ ਬਾਬਤ ਸ੍ਰੀ ਦਸ਼ਮੇਸ਼ ਜੀ ਇਉਂ ਉਚਾਰਨ ਕਰਦੇ ਹਨ, ਬ੍ਰਹਮਾ ਚਾਰ ਹੀ ਵੇਦ ਬਣਾਏ, ਸਰਬ ਲੋਕ ਤਹਿ ਕਰਮ ਚਲਾਏ, ਜਿਨ ਕੀ ਲਿਵ ਹਰ ਚਰਨਨ ਲਾਗੀ, ਤੇ ਬੇਦਨ ਤੇ ਭਏ ਤਿਆਗੀ। ਇਹ ਸ੍ਰੀ ਦਸ਼ਮੇਸ਼ ਮੁੱਖ ਵਾਕ ਸਿੱਧ ਕਰਦੇ ਹਨ ਕਿ ਵੇਦ ਵੀ ਇਲਹਾਮੀ ਪੁਸਤਕ ਨਹੀਂ, ਚਾਰੇ ਹੀ ਵੇਦ ਬ੍ਰਹਮਾ ਦੇ ਬਣਾਏ ਹੋਏ ਹਨ ਅਤੇ ਲੋਕਾ ਚਾਰ ਕਰਮ ਇਸ ਵੇਦਾ ਚਾਰ ਤੋਂ ਹੀ ਚੱਲੇ ਹਨ। ਅਕਾਲ ਪੁਰਖ ਦੇ ਚਰਨਾਂ ਨਾਲ ਲਿਵ ਤਾਰ ਜੋੜਨ ਵਾਲੇ ਹਰ ਚਰਨਨ ਅਨੁਰਾਗੀ ਭਗਤ ਜਨ ਇਹਨਾਂ ਵੇਦਾਂ ਗੁਰਮਤ ਵਿਵਰਜਿਤ ਵਿਦਿਆ ਤੋਂ ਸਦਾ ਹੀ ਤਿਆਗੀ ਰਹੇ ਹਨ ਅਤੇ ਰਹਿਣਗੇ। ਵੇਦ ਅਤੇ ਕਤੇਬ, ਅੰਜੀਲ, ਤੌਰੇਤ, ਜ਼ੰਬੂਰ ਤੇ ਕੁਰਾਨ ਮਤ ਦੇ ਤਿਆਗੀ ਜਨਾਂ ਪਰਥਾਏ ਸ੍ਰੀ ਦਸ਼ਮੇਸ਼ ਜੀ ਦਾ ਇਹ ਫਤਵਾ ਹੈ, ਜਿਨ ਮਤ ਵੇਦ ਕਤੇਬਨ ਤਿਆਗੀ, ਪਾਰ ਬ੍ਰਹਮ ਕੇ ਭਏ ਅਨੁਰਾਗੀ, ਤਿਨ ਕੇ ਗੂੜ ਮਤ ਜੇ ਚਲਹੀ, ਭਾਂਤ ਅਨੇਕ ਦੁੱਖਨ ਸੋ ਦਲਹੀ। ਅਰਥਾਤ ਵੇਦ ਕਤੇਬੀ ਮਤ ਨੂੰ ਤਿਆਗ ਕੇ ਜੋ ਜਨ ਗੁਰਮਤ ਮਤ ਨੂੰ ਗ੍ਰਹਿਣ ਕਰਦੇ ਹਨ, ਤਿਨ੍ਹਾਂ ਦਾ ਹੀ ਪਾਰ ਬ੍ਰਹਮ ਪਰਮਾਤਮਾ ਨਾਲ ਪ੍ਰੇਮ ਪਰਚਾ ਪੈ ਸਕਦਾ ਹੈ। ਐਸੇ ਵੇਦ ਕਤੇਬ ਮਤ ਤਿਆਗੀ ਤੇ ਪਾਰ ਬ੍ਰਹਮ ਅਨੁਰਾਗੀ ਗੁਰਮੁਖ ਜਨਾਂ ਦੇ ਗੂੜ ਗੁਰਮਤ ਮਤ ਅਨੁਸਾਰ ਜੋ ਜਨ ਚਲਦੇ ਹਨ ਅਤੇ ਚੱਲਣਗੇ, ਉਹਨਾਂ ਦੇ ਅਨੇਕ ਪ੍ਰਕਾਰ ਦੇ ਦੁੱਖ ਦਲਿੱਦਰ ਦਲੇ ਮਲੇ ਜਾਣਗੇ, ਅਰਥਾਤ ਦੂਰ ਹੋ ਜਾਣਗੇ। ਇਹਨਾਂ ਸ੍ਰੀ ਮੁੱਖ ਵਾਕਾਂ ਤੋਂ ਸਾਫ਼ ਸਿੱਧ ਹੋ ਗਿਆ ਕਿ ਆਨ ਮਤਾਂ ਦੀਆਂ ਪੁਸਤਕਾਂ ਅੰਦਰ ਪ੍ਰਤਿਪਾਦਨ ਕੀਤੇ ਗਿਆਨ ਫਲਸਫੇ ਸਭ ਫੋਕਟ ਹੀ ਹਨ। ਅਕਾਲ ਪੁਰਖ ਦੇ ਗਿਆਨ ਗੁਣਾਂ ਦਾ ਇੱਥੇ ਨਮੂਦ ਨਹੀਂ। ਇਹਨਾਂ ਪਿਛਲੀਆਂ ਗੁਰ ਪੰਕਤੀਆਂ ਤੋਂ ਇਹ ਵੀ ਸਿੱਧ ਹੋਇਆ ਕਿ ਅੰਜੀਲ, ਕੁਰਾਨ ਆਦਿ ਕਿਤਾਬਾਂ ਵੀ ਇਲਹਾਮੀ ਨਹੀਂ। ਆਨ ਮਤਾਂ ਦੇ ਕਰਮ ਧਰਮ ਤੇ ਸਿਮ੍ਰਿਤ ਸ਼ਾਸਤਰਾਂ, ਵੇਦ ਕਤੇਬ ਆਦਿ ਧਰਮ ਪੁਸਤਕਾਂ ਦੇ ਪਠਨ ਪਠਾਨ ਸਭ ਨਿਸਫਲ ਹਨ। ਇਹਨਾਂ ਤੋਂ ਕਲਿਆਣ ਪ੍ਰਾਪਤ ਨਹੀਂ ਹੋ ਸਕਦੀ। ਇਸ ਪ੍ਰਥਾਏ ਹੇਠ ਲਿਖਿਆ ਗੁਰਵਾਕ ਇਸ ਤਰ੍ਹਾਂ ਨਿਰਣਾ ਕਰਦਾ ਹੈ, ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਉ। ਕੋਟ ਤੀਰਥ ਮੱਜਨ ਇਸ਼ਨਾਨਾ ਇਸ ਕਲ ਮੈਂ ਮੈਲ ਭਰੀਜੈ, ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ। ਬੇਦ ਕਤੇਬ ਸਿਮ੍ਰਿਤ ਸਭ ਸਾਸਤ ਇਨ ਪੜ੍ਹਿਆ ਮੁਕਤ ਨਾ ਹੋਈ, ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਝਾ, ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮੈਂ ਘਟ ਘਟ ਨਾਨਕ ਮਾਝਾ। ਵਿਆਖਿਆ ਆਨ ਮਤਾਂ ਦੇ ਪਰਚੁਰ ਕੀਤੇ ਹੋਏ ਜਿਤਨੇ ਵੀ ਅਨਮਤੀਆਂ ਦੇ ਕਰਮ ਧਰਮ ਹੈਨ ਇਹ ਸਭ ਪਖੰਡ ਰੂਪ ਹਨ, ਇਹ ਫਲੀਭੂਤ ਨਹੀਂ ਹੋਣੇ ਪਾਉਣੇ, ਨਾ ਹੀ ਇਹ ਇਹਨਾਂ ਦੇ ਕਰਨਹਾਰੇ ਪ੍ਰਾਣੀਆਂ ਨੂੰ ਅੱਗੇ ਜਾ ਕੇ ਸਹਾਈ ਹੁੰਦੇ ਹਨ। ਇਹਨਾਂ ਨੂੰ ਤਾਂ ਉਰੇ ਉਰੇ ਹੀ ਜਮ ਜਾਗਾਤੀ ਲੁੱਟ ਲੈਂਦਾ ਹੈ, ਇਹਨਾਂ ਦਾ ਫਲ ਪ੍ਰਾਕਰਮ ਅੱਗੇ ਜਾਣਾ ਹੀ ਨਹੀਂ ਪਾਉਂਦਾ, ਜਮ ਜਾਗਾਤੀ ਤੋਂ ਇਹਨਾਂ ਦਾ ਛੁਟਕਾਰਾ ਹੋਣਾ ਹੀ ਨਹੀਂ ਪਾਉਂਦਾ। ਇਹਨਾਂ ਤੋਂ ਛੁਟਕਾਰਾ ਕਰਾਉਣ ਹਾਰਾ ਜੇ ਕੋਈ ਕਰਮ ਧਰਮ ਹੈ ਤਾਂ ਹਰ ਕੀਰਤਨ ਗੁਰਬਾਣੀ ਦਾ ਨਿਰਬਾਣ ਕੀਰਤਨ ਗਾਉਣਾ ਹੀ ਹੈ। ਜੋ ਸਿਰ ਕਰਮਨ ਕੇ ਸੱਚਾ ਕਰਮ ਤੇ ਸਿਰ ਧਰਮਨ ਕੇ ਸ੍ਰੇਸ਼ਟ ਧਰਮ ਹੈ, ਨਿਰਬਾਣ ਕੀਰਤਨ ਕਰਦਿਆਂ ਹੀ ਅਸਲ ਨਿਰਬਾਣ ਪਦ ਪ੍ਰਾਪਤ ਹੁੰਦਾ ਹੈ। ਕਰਤੇ ਪੁਰਖ ਦੇ ਨਿਰਬਾਣ ਕੀਰਤਨ ਨਾਮ ਦੇ ਨਿਮਖ ਮਾਤਰ ਸਰਵਣ ਸਿਮਰਨ ਕੀਤਿਆਂ ਇਹਨਾਂ ਜਮ ਜਗਾਤੀਆਂ ਤੋਂ ਤਤ ਛਿੰਨ ਛੁੱਟ ਜਾਈਦਾ ਹੈ। ਸੁਣ ਕੇ ਜਮ ਕੇ ਦੂਤ ਨਾਇ ਤੇਰਾ ਛੱਡ ਜਾਹੇ, ਨਾਮ ਨੂੰ ਸੁਣਦੇ ਸਾਰ ਹੀ ਜਮ ਕੇ ਦੂਤ ਤਤਕਾਲ ਆਪੇ ਹੀ ਛੱਡ ਜਾਂਦੇ ਤੇ ਦੂਰ ਭੱਜ ਜਾਂਦੇ ਹਨ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣਾ ਧੂਣੈ ਛੁਟੈ ਨਿਕਟ ਨਾ ਜਾਇਓ ਦੂਤ। ਐਸਾ ਪ੍ਰਤਾਪ ਹੈ ਗੁਰਬਾਣੀ ਦੇ ਨਿਰਬਾਣ ਕੀਰਤਨ ਦਾ ਤੇ ਗੁਰਮਤ ਨਾਮ ਸਿਮਰਨ ਦਾ ਕਿ ਜਮ ਜਗਾਤੀਆਂ ਤੋਂ ਨਿਮਖ ਮਾਤਰ ਦੇ ਸਿਮਰਨ ਕੀਰਤਨ ਕਰਕੇ ਛੁਟਕਾਰਾ ਹੋ ਜਾਂਦਾ ਹੈ। ਹੋਰ ਜੋ ਨਿਰਬਾਣ ਕੀਰਤਨ ਸਿਮਰਨ ਦੇ ਅਪਾਰ ਅਮੋਗ ਫਲ ਪ੍ਰਾਪਤ ਹਨ, ਸੋ ਕੀਰਤਨ ਸਿਮਰਨ ਦੀ ਕਮਾਈ ਕਰਦਿਆਂ ਗੁਰਮਤ ਨਿਰਬਾਣ ਪਦ ਨੂੰ ਪ੍ਰਾਪਤ ਹੁੰਦਿਆਂ ਪਰਮਾਰਥਕਾਰ ਹੋਏ ਆਉਂਦੇ ਹਨ। ਭਵ ਸਾਗਰ ਤੋਂ ਪਾਰ ਉਤਰਨੇ ਨੂੰ ਕੇਵਲ ਇਹ ਨਿਰਬਾਣ ਕੀਰਤਨ ਸਿਮਰਨ ਸਰਵਣ ਕਰਨ ਹਾਰੇ ਗੁਰਮੁਖ ਸੰਤ ਸਿੱਖ ਸਾਧ ਜਨ ਹੀ ਸਮਰੱਥ ਹਨ। ਧੁਰ ਦਰਗਾਹੋਂ ਦਰਬਾਰੋਂ ਉਤਾਰੇ ਹੋਏ ਗੁਰੂ ਸੰਤ ਜਨਾਂ ਦਾ ਹੀ ਬਚਨ ਕਮਾਉਣ ਕਰਕੇ ਭਵ ਸਾਗਰ ਤੋਂ ਪਾਰ ਉਤਾਰਾ ਨਿਸਤਾਰਾ ਹੁੰਦਾ ਹੈ, ਪਰ ਹੁੰਦਾ ਗੁਰ ਪ੍ਰਸਾਦ ਕਰਕੇ ਹੈ, ਅਰਥਾਤ ਧੁਰਾਂ ਤੋਂ ਆਉਂਦਾ ਗੁਰਾਂ ਦਾ ਪ੍ਰਸਾਦ ਗੁਰਮਤ ਨਾਮ ਪੁੰਚਣ ਚੁੰਸਨ ਸਿੰਚਨ ਕਮਾਵਨ ਕਰਕੇ ਹੀ। ਗੁਰ ਪ੍ਰਸਾਦ ਬਿਹੂਣ ਗੁਰਮਤ ਮਾਰਗ ਗੁਰਮਤ ਧਰਮ ਏਕੋ ਸੱਚਾ ਧਰਮ ਧਾਰਨ ਕੀਤੇ ਬਿਨਾਂ ਕਦੇ ਵੀ ਇਸ ਭਵ ਸਾਗਰੋਂ ਨਹੀਂ ਤਰ ਸਕੀਦਾ। ਆਨ ਮਤਾਂ ਦੇ ਕੁਟਾਨ ਕੋਟ ਤੀਰਥਾਂ ਦਾ ਮੱਜਨ ਇਸ਼ਨਾਨ ਕੀਤਿਆਂ ਇਸ ਕਲੀ ਕਾਲ ਵਿਖੇ ਨਿਸਤਾਰਾ ਨਹੀਂ ਹੁੰਦਾ। ਨਿਸਤਾਰਾ ਤਾਂ ਕੀ ਹੋਣਾ ਸੀ, ਸਗੋਂ ਹੋਰ ਮੈਲ ਚੜ ਜਾਂਦੀ ਹੈ। ਹਉ ਮੈਂ ਹੰਕਾਰ ਦੀ ਦੁਰਮਤ ਮੈਲ ਨਾਲ ਹੋਰ ਭਰ ਜਾਈਦਾ ਹੈ। ਸਰਬ ਮੈਲਾਂ ਤੋਂ ਨਿਰਮਲ ਕਰਨਹਾਰੀ ਜੋ ਪਾਰਸ ਰਸਾਇਣ ਹੈ ਤਾਂ ਗੁਰੂ ਕੀ ਸਾਧ ਸੰਗਤ ਵਿੱਚ ਪਰਸਪਰ ਮਿਲ ਕੇ ਹਰ ਗੁਣ ਗਾਵਣਾ ਹੀ ਹੈ। ਗੁਰ ਸਾਧ ਸੰਗ ਸਮਾਗਮ ਵਿੱਚ ਹਰ ਗੁਣ ਗਾਵਣ ਹਾਰਿਆਂ ਨੂੰ ਗੁਰਬਾਣੀ ਦੇ ਕੀਰਤਨ ਦੀ ਪਾਰਸ ਕਲਾ ਤਤ ਛਿਨ ਹੀ ਨਿਰਮਲ ਕਰ ਦਿੰਦੀ ਹੈ। ਜੋ ਮੈਲ ਕੇ ਆਨਮਤਾਂ ਦੇ ਕੋਟ ਤੀਰਥ ਮੱਜਣ ਇਸ਼ਨਾਨ ਕੀਤਿਆਂ ਨਹੀਂ ਲੈਂਦੀ, ਉਹ ਗੁਰੂ ਕੀ ਸਾਧ ਸੰਗਤ ਦੁਆਰਾ ਹਰ ਗੁਣ ਗਾਵਣ ਕਰ ਸਹਿਜੇ ਹੀ ਲੈ ਜਾਂਦੀ ਹੈ। ਇਹ ਗੁਰਮਤ ਧਰਮ ਕਰਮ ਦੀ ਅਤਿ ਸ੍ਰੇਸ਼ਟ ਵਿਲੱਖਣਤਾ ਹੈ। ਬੇਦ ਕਤੇਬ ਸਿਮਰਤੀਆਂ ਤੇ ਸ਼ਾਸਤਰ ਜਿਤਨੀਆਂ ਵੀ ਆਨ ਮਤਾਂ ਦੀਆਂ ਧਰਮ ਪੁਸਤਕਾਂ ਹਨ, ਇਹਨਾਂ ਦੇ ਪੜਿਆਂ ਮੁਕਤੀ ਪ੍ਰਾਪਤ ਨਹੀਂ ਹੁੰਦੀ। ਗੁਰੂ ਘਰ ਦੀ ਦੀਖਿਆ ਦੇ ਇੱਕੋ ਅੱਖਰ ਭਾਵ ਗੁਰਮਤ ਗੁਰਮੰਤਰ ਦਾ ਜਾਪ ਕੀਤਿਆਂ ਹੀ ਜਪਣ ਹਾਰੇ ਗੁਰਮੁਖ ਜਨ ਦੀ ਅਤ ਅਪਾਰ ਨਿਰਮਲ ਸ਼ੋਭਾ ਸਦਗਤੀ ਹੋ ਜਾਂਦੀ ਹੈ। ਇਸ ਗੁਰਮਤ ਦੀਖਿਆ ਦੇ ਅਧਿਕਾਰੀ ਸਭਨਾ ਹੀ ਵਰਨਾ ਜਾਤਾਂ ਆਸ਼ਮਾਂ ਦੇ ਇਸਤਰੀ ਪੁਰਸ਼ ਹਨ। ਕੀ ਬ੍ਰਾਹਮਣ, ਕੀ ਸੂਤ ਤੇ ਕੀ ਵੈਸ, ਸਭੇ ਹੀ ਗੁਰ ਦੀਖਿਆ ਦੇ ਸਾਂਝੀ ਵਾਲ ਹਨ। ਇਸ ਗੁਰ ਦੀਖਿਤ ਗੁਰਮੁਖ ਨਾਮ ਨੂੰ ਜੋ ਜਪੇਗਾ ਸੋ ਉਧਰੇਗਾ। ਇਸ ਕਲੀ ਕਾਲ ਵਿਖੇ ਗੁਰ ਦੀਖਿਤ ਨਾਮ ਦੇ ਜਪਣ ਦੀ ਇਹ ਵਡਿਆਈ ਹੈ ਕਿ ਗੁਰਮਤ ਨਾਮ ਅਭਿਆਸ ਦੀ ਪਾਰਸ ਕਮਾਈ ਦੇ ਪ੍ਰਭਾਵ ਕਰਕੇ ਗੁਰਮੁਖ ਜਨਾਂ ਦੇ ਅੰਦਰ ਹੀ ਨਾਮੀ ਅਕਾਲ ਪੁਰਖ ਪ੍ਰਗਟ ਹੋ ਜਾਂਦਾ ਹੈ। ਸੋ ਤੁਰਕੀ ਬਾਣੀ ਤਾਂ ਕੇਵਲ ਗੁਰਬਾਣੀ ਹੀ ਹੈ, ਅਕਾਲ ਪੁਰਖ ਗੁਰ ਗਿਆਨ ਜੋਤ ਪ੍ਰਕਾਸ਼ਕ ਬਾਣੀ ਹੈ ਤਾਂ ਕੇਵਲ ਗੁਰਬਾਣੀ ਹੀ ਹੈ। ਅਕਾਲ ਪੁਰਖ ਦੇ ਤਤ ਜੋਤ ਗਿਆਨ ਦੇ ਪ੍ਰਕਾਸ਼ ਕਰਨਹਾਰੀ ਹੋਣ ਕਰਕੇ ਕੇਵਲ ਗੁਰਬਾਣੀ ਹੀ ਗੁਰੂ ਪਦ ਨਾਲ ਸ਼ਸ਼ੋਭਤ ਹੈ ਅਤੇ ਇਸੇ ਗੁਰ ਗਿਆਨ ਜੋਤ ਪ੍ਰਕਾਸ਼ਕ ਗੁਰਬਾਣੀ ਦੇ ਬੋਹਿਤ ਹੋਣ ਕਰਕੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਗੁਰੂ ਪਦ ਪ੍ਰਾਪਤ ਹੈ। ਇਸੇ ਗੁਰਬਾਣੀ ਰੂਪੀ ਗੁਰੂ ਮਤ ਗੁਣਾਂ ਦੇ ਗੁਰ ਗਿਆਨ ਧਿਆਨ ਨੂੰ ਅੰਮ੍ਰਿਤ ਭਰਪੂਰਨੀ ਪਾਰਸ ਕਲਾ ਪ੍ਰਾਪਤ ਹੈ। ਯਥਾ ਗੁਰਵਾਕ ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੈ, ਸੱਚ ਸੱਚ ਜਾਣੀਐ ਇਕ ਚਿਤੈ ਲਿਵ ਲਾਵੈ, ਕਾਮ ਕ੍ਰੋਧ ਵਸ ਕਰੈ ਪਵਣ ਉਡੰਤ ਨ ਧਾਵੈ, ਨਿਰੰਕਾਰ ਕੈ ਵਸੈ ਦੇਸ਼ ਹੁਕਮ ਬੁਝ ਵਿਚਾਰ ਪਾਵੈ, ਕਲ ਮਹ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕੀਓ, ਗੁਰ ਮਿਲਿਓ ਸੋਏ ਭਿਖਾ ਕਹੈ ਸਹਿਜ ਰੰਗ ਦਰਸ਼ਨ ਦਿਓ। ਵਿਆਖਿਆ ਗੁਰੂ ਕੀ ਬਾਣੀ ਬਾਣੀਆਂ ਸਿਰ ਬਾਣੀ ਹੈ, ਧੁਰੋਂ ਆਈ ਤਤ ਵਖਾਣੀ ਅੰਮ੍ਰਿਤ ਬਾਣੀ, ਗੁਰ ਗਿਆਨ ਗੁਰ ਧਿਆਨ ਵਿੱਚ ਆਈ ਅੰਮ੍ਰਿਤ ਬਾਣੀ ਹੈ। ਵਾਸਤਵ ਵਿੱਚ ਇਹੋ ਗੁਰ ਗਿਆਨ ਧੁਰ ਧਿਆਨ ਹੈ, ਇਹੋ ਧੁਰ ਗਿਆਨ ਗੁਰ ਧਿਆਨ ਹੀ ਗੁਰਮਤ ਨਾਮ ਰੂਪੀ ਬੀਜ ਮੰਤਰ ਵਿੱਚ ਅਵਤਰ ਕੇ ਸਮਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਗੁਰੂ ਜਾਮੇ ਅੰਦਰ ਪ੍ਰਵੇਸ਼ ਹੈ। ਇਹੀ ਅੰਮ੍ਰਿਤ ਨਾਮ ਤਤ ਬਾਣੀ ਮਈ ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਉਣ ਨੂੰ ਸਮਰੱਥ ਹੈ। ਆਤਮ ਮਈ ਪਰਮਾਤਮ ਅੰਸੀ ਤਤ ਨੂੰ ਪਰਮਾਤਮ ਤਤ ਵਿੱਚ ਇਕਮਿਕ ਕਰਕੇ ਮਿਲਾਵਣ ਹਾਰੀ ਜੋਤੀ ਜੋਤ ਸਮਾਵਣ ਹਾਰੀ ਹੈ। ਇਸ ਗੁਰ ਗਿਆਨ ਰੂਪੀ ਤਤ ਅੰਮ੍ਰਿਤ ਗੁਣਾਮਈ ਸੱਚ ਪਦਾਰਥ ਦੁਆਰਾ ਹੀ ਉਸ ਸਤ ਪੁਰਖ ਸੱਚੇ ਅਕਾਲ ਪੁਰਖ ਨੂੰ ਜਾਣੀਦਾ, ਅੰਤਰਾਤਮੇ ਪਛਾਣੀਦਾ ਹੈ ਅਤੇ ਇਸ ਸੱਚੇ ਧਿਆਨ ਦੁਆਰਾ ਹੀ ਅਖੰਡਾਕਾਰ ਲਿਵਤਾਰ ਸਾਕਸ਼ਾਤਕਾਰ ਗਿਆਨ ਪ੍ਰਾਪਤ ਕਰਕੇ ਬੱਝਦੀ ਹੈ। ਗੁਣੀ ਵਾਹਿਗੁਰੂ ਦਾ ਗੁਰ ਪ੍ਰਗਟਾਇਆ ਗੁਣ ਗਿਆਨ ਧਿਆਨ ਹੀ ਕਾਮ ਕ੍ਰੋਧ ਨੂੰ ਵਸ ਕਰਦਾ ਹੈ ਅਤੇ ਇਸੇ ਗੁਰ ਪ੍ਰਗਟਾਏ ਗੁਣ ਗਿਆਨ ਗੁਣ ਧਿਆਨ ਦੁਆਰਾ ਹੀ ਸਵਾਸ ਅਭਿਆਸੀ ਪਵਨ ਨਾਭੀ ਅੰਦਰ ਰਸ ਜੋਤ ਅੰਮ੍ਰਿਤ ਧਾਰ ਹੋ ਕੇ ਅਸਥਿਤ ਰਹਿੰਦੀ ਹੈ, ਜਿਸ ਕਰਕੇ ਉੱਡ ਉੱਡ ਦਹਿਦ ਸਤਾਵਣ ਹਾਰਾ ਮਨੁਆ ਵੀ ਬਿਸਰਾਮ ਕਰਕੇ ਬੈਠ ਜਾਂਦਾ ਹੈ ਤੇ ਅਭਿਆਸੀ ਜਨ ਦਾ ਵਾਸਾ ਨਿਰੰਕਾਰ ਦੇ ਦੇਸ਼ ਵਿੱਚ ਇਸ ਦੇ ਆਕਾਰ ਦੇ ਹੁੰਦਿਆਂ ਹੀ ਹੋ ਜਾਂਦਾ ਹੈ। ਐਸਾ ਪ੍ਰੋਖਚ ਗਿਆਨ ਵਿਚਾਰ ਵਿਵੇਕ ਵਾਲਾ ਜੋਤੀ ਜੋਤ ਰਸ ਤੇਜਸਵੀ ਸਾਕਸ਼ਾਤ ਗੁਰਮਤ ਨਾਮ ਅਭਿਆਸ ਕਮਾਈ ਰੂਪੀ ਹੁਕਮ ਬੁੱਝ ਕੇ ਹੀ ਹਾਸਲ ਹੁੰਦਾ ਹੈ। ਇਸ ਕਲਯੁਗ ਵਿਖੇ ਗੁਰੂ ਨੂੰ ਸੋਈ ਮਿਲਦਾ ਹੈ ਅਤੇ ਸੋਈ ਗੁਰੂ ਨੂੰ ਜੋਤੀ ਸਰੂਪ ਅਕਾਲ ਪੁਰਖ ਕਰਕੇ ਜਾਣਦਾ ਹੈ, ਜਿਸ ਨੇ ਕੁਝ ਕਰਕੇ ਗੁਰਮਤ ਨਾਮ ਅਭਿਆਸ ਨੂੰ ਕਮਾ ਕੇ ਦੇਖਿਆ ਹੈ। ਉਸੇ ਨੂੰ ਅਕਾਲ ਪੁਰਖ ਨੇ ਸਹਿਜ ਰੰਗਾਂ ਵਿੱਚ ਦਰਸ਼ਨ ਦਿੱਤਾ ਹੈ। ਸਮਾਪਤਮ। ਸਤਿ ਸ੍ਰੀ ਅਕਾਲ।